ਕਹਿੰਦਾ ਉੱਤੋਂ ਉੱਤੋਂ ਹੀ ਹੈ, ਅੰਦਰੋਂ ਨਹੀਂ ਹੈ, ਵਿੱਚੋਂ ਨਹੀਂ ਹੈ, ਵਿੱਚੋਂ ਦੇਖਣਾ ਅੱਜ ਨਹਾ ਗਿਆ ਉੱਥੇ ਕੂੜਾ ਪਾ ਲਿਆ, ਇਸ਼ਨਾਨ ਕਰਕੇ ਆਇਆ ਦਿਨ ਵਿੱਚ ਗੰਗਾ ਤੇ ਜਾ ਕੇ ਜਦੋਂ ਆਇਆ ਦੁਪਹਿਰ ਦਾ ਮੌਕਾ ਹੈ, ਮਾਤਾ ਲੋਈ ਨੇ ਕੋਠੇ ਤੇ ਖੜੀ ਹੋ ਕੇ ਕੂੜਾ ਪਾਤਾ ਘਰ ਦਾ ਸਾਰਾ ਹੀ। ਕਹਿੰਦਾ ਹੁੰਦਾ ਨਾ ਮੈਂ ਆਪਣੇ ਰਾਜ ਵਿੱਚ ਫਿਰ ਮੈਂ ਸਵਾਦ ਦਿਖਾਉਂਦਾ ਜੇ ਕੋਈ ਕੂੜਾ ਪਾ। ਕਬੀਰ ਸਾਹਿਬ ਕਹਿੰਦੇ ਕੀ ਕਹਿੰਦਾ ਸੀ? ਕਹਿੰਦੇ ਅਜੇ ਤਾਂ ਮਹਾਰਾਜ ਬੜਾ ਕੌੜਾ ਹੈ, ਅਜੇ ਤਾਂ ਐਂ ਗੱਲਾਂ ਕਰਦਾ। ਕਹਿੰਦੇ ਤੈਨੂੰ ਕਿਹਾ ਤਾਂ ਹੈ ਮਰਿਆ ਨਹੀਂ ਹੈ, ਇਹ ਜਿਉਂਦਾ ਹੈ, ਜਿਉਂਦੇ ਨੂੰ ਕੁਛ ਨਹੀਂ ਮਿਲਿਆ ਕਰਦਾ। ਉਸ ਵੇਲੇ 6 ਸਾਲ ਹੋਰ ਲੰਘ ਗਏ। ਕਬੀਰ ਸਾਹਿਬ ਕਹਿੰਦੇ ਵੀ ਹੁਣ ਮਰ ਗਿਆ। ਕਹਿੰਦੇ ਮਹਾਰਾਜ ਹੈ ਤਾਂ ਉਹ ਜਿਵੇਂ ਹੀ। ਕਹਿੰਦੇ ਨਹੀਂ, ਪਰਖ ਕਰ। ਉਸੇ ਤਰ੍ਹਾਂ ਇਸ਼ਨਾਨ ਕਰਕੇ ਆਇਆ, 12 ਸਾਲ ਦਾ ਸਮਾਂ ਲੰਘ ਗਿਆ। ਇਸ਼ਨਾਨ ਕਰਕੇ ਆਇਆ ਤਾਂ ਕੂੜਾ ਪਾਤਾ, ਉੱਥੇ ਨੱਚਣ ਲੱਗ ਗਿਆ, ਮਸਤ ਹੋ ਗਿਆ। ਕਹਿੰਦਾ ਮਾਤਾ ਐਡਾ ਮੇਰੇ ਤੇ ਪਰਵਕਾਰ, ਸਾਧੂਆਂ ਦੇ ਚਰਨ ਧੂੜ, ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਦੀ ਚਰਨ ਧੂੜ ਮੈਨੂੰ ਮਿਲੇਗੀ, ਮੇਰੇ ਵਰਗਾ ਭਾਗਾ ਵਾਲਾ ਕੌਣ? ਫਿਰ ਮੇਰੀ ਮਾਤਾ ਦੇ ਹੱਥਾਂ ਤੋਂ ਮਿਲੇਗੀ, ਮੈਂ ਤਾਂ ਵੱਡਾ ਭਾਗਾ ਵਾਲਾ। ਮਾਤਾ ਨੇ ਮੇਰੇ ਤੇ ਕਿੰਨੀ ਮਿਹਰ ਕਰ ਦਿੱਤੀ, ਮਾਤਾ ਨਾਲ ਲੜਿਆ ਨਹੀਂ ਆਇਆ ਵੀ ਮੇਰੇ ਤੇ ਕੂੜਾ ਪਾਤਾ ਸੀ, ਦਿਲ ਚ ਨਹੀਂ ਰੱਖਿਆ, ਅੱਜ ਸੋਝੀ ਆ ਗਈ ਵੀ ਕੂੜਾ ਨਹੀਂ ਸੀ, ਉਹ ਤਾਂ ਰਹਿਮਤ ਸੀ, ਉਹ ਤਾਂ ਬਖਸ਼ਿਸ਼ ਸੀ, ਬਖਸ਼ਿਸ਼ ਹੋਣੀ ਹੈ ਇਹਦੇ ਕਹਿਣ ਨਾਲ। ਉਸ ਵੇਲੇ ਪਹੁੰਚ ਗਈ ਕਬੀਰ ਸਾਹਿਬ ਕੋਲ, ਕਹਿੰਦੀ ਮਹਾਰਾਜ ਹੁਣ ਕਿਰਪਾ ਕਰ ਦੋ ਉਹਦੇ ਤੇ, ਹੁਣ ਤਾਂ ਉਹ ਪੂਰੀ ਤਰ੍ਹਾਂ ਮਰ ਚੁੱਕਿਆ। ਕਹਿੰਦੇ ਆਹ ਬਚਨ ਕਹਿੰਦਾ ਸੀ। ਉਸ ਵੇਲੇ ਜਦ ਆਇਆ ਕਬੀਰ ਸਾਹਿਬ ਨੇ ਬ੍ਰਹਮ ਗਿਆਨ ਦੀ ਦਾਤ, ਬਚਨੇ ਹੁੰਦੇ ਨੇ ਬ੍ਰਹਮ ਗਿਆਨ, ਪਰ ਮਹਾਂਪੁਰਸ਼ ਉਸ ਵੇਲੇ ਬਚਨ ਕਰਦੇ ਆ ਜਦੋਂ 100% ਕੋਈ ਰਿਸੈਪਟਿਵ ਮਾਇੰਡ ਹੋਵੇ। ਜੇ 99 ਹੈਗਾ, 1% ਨਹੀਂ ਹੈ, ਫਿਰ ਚੁੱਪ ਰਹਿੰਦੇ ਨੇ, ਕਰਦੇ ਹੀ ਨਹੀਂ, ਨਾਲੇ ਲੈ ਜਾਂਦੇ। ਸਾਰੇ ਮਹਾਂਪੁਰਸ਼ਾਂ ਦਾ ਇਹ ਹਿਸਾਬ ਹੈ। ਉਹਨਾਂ ਨੂੰ ਜੇ ਲੱਭੇਗਾ ਤਾਂ ਸ਼ਾਇਦ ਇੱਕ ਬੰਦਾ ਲੱਭ ਜਾਵੇ, ਖੁਸ਼ਕਿਸਮਤ ਹੈ ਜਿਹੜੇ ਸੰਤ ਨੂੰ ਇੱਕ ਬੰਦਾ ਲੱਭ ਜਾਵੇ। ਕਲਯੁਗ 'ਚ ਨਹੀਂ ਲੱਭਦਾ, ਬਾਅਦ ਵਿੱਚ ਪਏ ਹੋ ਜਾਣ ਮਿਹਨਤਾਂ ਮੁਹਨਤਾਂ ਕਰਕੇ, ਉਹਨਾਂ ਦੇ ਲਾਈਫ ਟਾਈਮ 'ਚ ਨਹੀਂ ਲੱਭਿਆ ਕਰਦਾ। ਇਹੀ ਮੁਸ਼ਕਲ ਹੈ ਬਹੁਤ ਜ਼ਿਆਦਾ। ਬਾਅਦ ਵਿੱਚ ਮਿਹਨਤਾਂ ਹੋ ਜਾਂਦੀਆਂ, ਵਿਰਾਗ ਹੋ ਜਾਂਦਾ, ਫਿਰ ਕਿਰਪਾ ਹੋ ਜਾਂਦੀ ਹੈ। ਮਹਾਂਪੁਰਸ਼ ਕਿਤੇ ਜਾਂਦੇ ਨਹੀਂ ਹੁੰਦੇ, ਫਿਰ ਕਿਰਪਾ ਕਰ ਦਿੰਦੇ। ਸੋ ਉਸ ਵੇਲੇ ਕਬੀਰ ਸਾਹਿਬ ਨੇ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨ ਦੀ ਦਾਤ ਮਿਲ ਗਈ। ਰਿਧੀਆਂ ਸਿੱਧੀਆਂ ਭੰਡਾਰੇ ਸਾਰੇ, ਜਿੱਥੇ ਬ੍ਰਹਮ ਗਿਆਨ ਹੋਏਗਾ ਉੱਥੇ ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਵਾਦ ਸਾਰੇ ਆਪੇ ਹੀ ਆ ਜਾਂਦੀਆਂ ਨੇ। ਉਹਨਾਂ ਦਾ ਨਾਲੇ ਲੈਣਾ ਕੀ ਹੈ, ਤੁਹਾਡੇ ਮਾਰਦੇ ਨੇ ਸੰਤ ਰਿਧੀਆਂ ਸਿੱਧੀਆਂ ਨੂੰ ਵੀ, ਤਾਂ ਅਸੀਂ ਤਾਂ ਮੇਰੇ ਦੁਆਲੇ ਝੁਰਮੁੱਟ ਪਾ ਦੋਗੀਆਂ, ਇੱਥੇ ਲੋਕਾਂ ਨੇ ਹਟਣਾ, ਲਾਈਨਾਂ ਲਾ ਕੇ ਖੜ ਜਾਣ। ਇੱਥੇ ਤਾਂ ਜੀ ਬਿਮਾਰੀ ਦੂਰ ਹੁੰਦੀ ਹੈ, ਇੱਥੇ ਪੁੱਤਰ ਮਿਲ ਜਾਂਦਾ, ਇੱਥੇ ਆਹ ਕੰਮ ਹੋ ਜਾਂਦਾ, ਉਹ ਕੰਮ ਹੋ ਜਾਂਦਾ। ਸੰਤਾਂ ਨੂੰ ਮਰਾਰੀ ਬਣਾ ਲੈਂਦੇ ਨੇ ਆਪੇ ਹੀ ਲੋਕ, ਹੋਰੇ ਕੁਛ ਬਣ ਜਾਂਦਾ, ਚਾਲੇ ਫਿਆਰ ਮਿਲਣ ਤੋਂ ਬੀਚੇ ਹੱਟ ਕੇ। ਸੋ ਉਸ ਵੇਲੇ ਕਿਰਪਾ ਕਰਤੀ, ਕਿਉਂਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਊਗਾ, ਗੱਲਾਂ ਨਾਲ ਤਾਂ ਬਣਦਾ ਨਹੀਂ ਮਰੀਦ, ਦਿਖਾਵੇ ਨਾਲ ਨਹੀਂ ਬਣਦਾ। ਉਹ ਤਾਂ ਅੰਦਰਲੀ ਸਥਿਤੀ ਐਸੀ ਹੋ ਜਾਂਦੀ ਹੈ ਕਿ ਆਟੋਮੈਟਿਕਲੀ ਰਿਸੈਪਟਿਵ ਮਾਇੰਡ ਹੋ ਜਾਂਦਾ ਹੈ। ਉਹਨਾਂ ਦੇ ਮੁੱਖ ਤੋਂ ਬਚਨ ਨਿਕਲਿਆ, ਉਹਨੇ ਸਵਾਲ ਲਿਆ, ਉਸੇ ਵੇਲੇ ਬਹੁਤੇ ਉਪਦੇਸ਼ ਕਰਨ ਦੀ ਲੋੜ ਹੀ ਨਹੀਂ ਹੁੰਦੀ। ਸੋ ਬਾਬਾ ਫਰੀਦ ਵੀ ਇਸ ਤਰ੍ਹਾਂ ਦੇ ਨਾਲ 14 ਸਾਲ ਅਣਗੋਲਿਆ ਰਿਹਾ। 14 ਸਾਲ ਬਾਅਦ ਕਸਵੱਟੀ ਲੱਗਦੀ ਹੈ, ਅੱਖ ਦਾ ਵੇਲਾ ਦੇ ਕੇ ਅੱਗ ਲਿਆਉਂਦਾ ਅਤੇ ਮੁਰਸ਼ਦ ਦਾ ਇਸ਼ਨਾਨ ਕਰਦਾ। ਉਸ ਵੇਲੇ ਮੁਰਸ਼ਦ ਨੇ ਸਮਝ ਲਿਆ ਕਿ ਨਾ ਤਾਂ ਸ਼ਿਕਾਇਤ ਕੀਤੀ ਵੀ ਮੇਰੀ ਮਹਾਰਾਜ ਅੱਖ ਨਹੀਂ ਹੈ, ਮੈਂ ਅੱਖ ਦੇ ਬਦਲੇ ਲੈ ਆ, ਜੇ ਇੰਨੀ ਗੱਲ ਵੀ ਕਹਿਣ ਦਾ ਫਿਰ ਫੇਲ ਸੀ। ਉਹ ਤਾਂ ਬਹੁਤ ਔਖਾ ਹੈ, ਸਿਖਾਲਾ ਨਹੀਂ ਹੈ, ਇਸੇ ਕਰਕੇ ਕਹਿੰਦੇ ਆ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੋਰੀਆ, ਇਹ ਤਾਂ ਮਾਰਗ ਪੈਰ ਤੀਜਾ ਸਿਰ ਤੀਜਾ ਕਾਰਨ ਨਾ। ਸੋ ਇਸ ਤਰ੍ਹਾਂ ਦੇ ਨਾਲ ਜਦ ਮਨ ਮੰਨ ਜਾਵੇ, ਮਨ ਦੇ ਵਿੱਚ ਵਿਸ਼ਵਾਸ ਆ ਜਾਵੇ, ਕੀਮਤ ਨਾਮ ਦੀ ਦਾ ਪਤਾ ਲੱਗ ਜਾਵੇ, ਉਸ ਵੇਲੇ ਸਾਰੀਆਂ ਹੀ ਸੈਕਰੀਫਾਈਸਿਸ ਕਰਦਾ ਮਨ ਵਿੱਚ, ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ, ਉਹ ਕਾਰਜ ਰਾਸ ਕਰਾਉਣਾ ਅਸੀਂ। ਬਾਕੀ ਤਾਂ ਰੌਲੇ ਰੌਲੇ ਨੇ ਸੰਸਾਰ ਦੇ ਲੰਘ ਜਾਣੇ, ਮਾਇਆ ਤਾਰੀਆਂ ਨੇ ਲੰਘ ਜਾਣਾ, ਕੋਈ ਨਾਂ ਨਹੀਂ ਜਾਣਦਾ, ਡੇਰਿਆਂ ਵਾਲਿਆਂ ਨੇ ਲੰਘ ਜਾਣਾ, ਅਰਬਾਂ ਰੁਪਈਏ ਦੇ ਕਰੋੜਾਂ ਰੁਪਈਏ ਦੇ ਡੇਰੇ ਲੰਘ ਜਾਂਦੇ। ਪੱਲੇ ਕੀ ਹੈ, ਕਹਿੰਦੇ ਦੌੜਾ ਤੁਸੀਂ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜਾਏ ਖਾਏ, ਹੋਤਾ ਨਾ ਰੱਖੇ ਕੇਲਾ ਨਾ ਖਾਏ, ਤਹਿਕੀਕ ਦਿੰਦਾ ਨਹੀਂ ਦਹੀ ਪਿਛ ਜਾਏ, ਲੇਖੇ ਤਾਂ ਤੇਰੇ ਜਿਹੜੀ ਸੇਵਾ ਕਰ ਲਈ ਨਾਮ ਜਪ ਲਿਆ ਇਹੀ ਤੇਰੀ ਚੀਜ਼ ਹੈ, ਬਾਕੀ ਤਾਂ ਜਿਹੜਾ ਦੇਖ ਦਿਖਾਵਾ ਦੁਨੀਆਂ ਦਾ ਇਹਨੇ ਸ਼ਾਂਤੀ ਨਹੀਂ ਦੇਣੀ, ਸ਼ਾਂਤੀ ਨਾਮ ਵਿੱਚ। ਸੋ ਨਾਮ ਦੇ ਵਿੱਚ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਮਹਾਰਾਜ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਦੇ ਦੇਖ ਕੇ ਤੂੰ ਭੁੱਲਦਾ, ਇਹਨਾਂ ਨੂੰ ਤੂੰ ਸਮਝ ਲੈ ਵੀ ਇਹ ਤੈਨੂੰ ਪਾਰ ਨਹੀਂ ਲੰਘਣ ਦੇਣੀਆਂ, ਕੇਵਲ ਨਾਮ ਹੈ, ਉਸ ਨਾਮ ਨੇ ਤੈਨੂੰ ਪਾਰ ਲੰਘਾਉਣਾ, ਜੇ ਉਹ ਤਾਂ ਜੇ ਤੇਰੇ ਮਨ ਵਿੱਚ ਕਰਨ।
ਜਲ ਬਲ ਜਾਵੇ ਜੁੜਾ ਨਾਲ ਬਿਨਾ, ਜਲ ਬਲ ਜਾਵੇ ਜੁੜਾ ਨਾਲ ਬਿਨਾ,
ਦੇਖਿਆ ਖਬਰ ਨਹੀਂ। ਸੋ ਮੈਂ ਬੇਨਤੀ ਕੀਤੀ ਸੀ ਕਿ ਨਾਮ ਦਾ ਜੋ ਰਸਤਾ ਹੈ, ਪ੍ਰਾਪਤੀ ਦਾ ਜੋ ਰਸਤਾ ਹੈ, ਉਹਦੇ ਵਿੱਚ ਐਕਸਟ੍ਰੀਮ ਤੱਕ ਜਾਣਾ ਪੈਂਦਾ ਤਾਂ ਦਾ ਕੁਛ ਲੱਭ ਜਾਂਦਾ, ਜੇ ਨਹੀਂ ਹੈ ਜਿਉਂਦਿਆਂ ਨੂੰ ਤਾਂ ਕੁਛ ਮਿਲਦਾ ਨਹੀਂ ਇੱਥੇ। ਇਹ ਤਾਂ ਗੁਰੂ ਦੇ ਦਰ ਤੇ ਆਪਣਾ ਆਪਾ ਸਮਰਪਣ ਕਰਕੇ ਗੁਰੂ ਦੇ ਵਚਨਾਂ ਨੂੰ ਹਿਰਦੇ ਚ ਧਾਰਨਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਕਲੇਸ਼ ਨੇ ਉਹ ਖਤਮ ਹੋ ਜਾਂਦੇ ਨੇ। ਜਦੋਂ ਗੁਰੂ ਦਾ ਬਣ ਗਿਆ ਫਿਰ ਨਾ ਕੋਈ ਵੈਰੀ ਨਾ ਕੋਈ ਮਿੱਤਰ ਵਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਏ ਪਾਈ, ਨਾ ਤੋ ਵੈਰੀ ਨਹੀਂ ਬਗਾਨਾ, ਸਗਲ ਸੰਘ ਹਰ ਕੋ ਬਣ। ਸੋ ਜਿਹੜਾ ਜਿਹਦੇ ਵਿੱਚ ਤਾਰਦਾ ਸੀ ਵੈਰੀ ਮਿੱਤਰ, ਮੈਂ ਤਾਂ ਬੇਨਤੀ ਕਰਦਾ ਵੀ ਖਬਰਦਾਰ ਹੋਵੋ ਪਿਆਰਿਓ, ਸਮਾਂ ਨਾ ਨਸ਼ਟ ਕਰੋ। ਨੰਗ ਨਹੀਂ ਹੁੰਦਾ, ਕੋਲੂ ਦੇ ਬੈਲ ਦੇ ਵਿੱਚ ਨਾ ਘੁੰਮੋ, ਕੋਲੂ ਦੀ ਜਿਹੜੇ ਪੈਡ ਹੈ ਉਹਦੇ ਵਿੱਚ ਨਾ ਘੁੰਮੋ, ਕੋਲੂ ਦੇ ਬੈਲ ਬਣ। ਸਾਵਧਾਨ ਹੋ ਕੇ ਜੇ ਚੱਲਣਾ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਮੈਂ ਬਾਰਕ ਨਾ ਯੋਗ ਨੇ ਨਾ ਵਿਰਦੀ ਦਾ ਸੰਬੰਧ, ਉਹ ਮੇਰਾ ਨਾ ਪੁੱਜਿਆ ਜੋ ਆਏ ਪੜੇ ਜਾ। ਸੋ ਇਹ ਜੋ ਬਚਨ ਮਹਾਰਾਜ ਦੀ ਪ੍ਰੇਰਨਾ ਨਾਲ ਮੈਂ ਬੇਨਤੀ ਕਰੀ ਹੈ, ਇਹਨਾਂ ਦੇ ਉੱਤੇ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰੋ, ਮਨ ਨੂੰ ਸਮਝੋ। ਮਨ ਬੜੇ ਭੁਲੇਖਿਆਂ ਚ ਪਾ ਦਿੰਦਾ, ਮਨ ਆਦਮੀ ਨੂੰ ਇੱਕ ਵਾਰੀ ਉਖੇੜ ਕੇ ਕਿਤੇ ਵੀ ਕਿਤੇ ਮਾਰਦਾ, ਜਨਮ ਬਰਬਾਦ ਹੋ। ਸੋ ਜੇ ਪਰਮੇਸ਼ਰ ਨੂੰ ਮਿਲਣਾ ਤਾਂ ਇਸ ਤਰ੍ਹਾਂ ਦਾ ਜੀਵਨ ਧਾਰਨ ਕਰੋ, ਗ੍ਰਸਥ ਚ ਰਹਿੰਦੇ ਕੋਈ ਰੁਕਾਵਟ ਨਹੀਂ ਹੈ। ਨਾਨਕ ਪੂਰਾ ਸਤਿਗੁਰ ਭੇਟੀਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨਾਂਦਿਆਂ ਖੈਬੰਦ ਖਾਬੰਦਿਆਂ ਵਿੱਚੇ ਹੋਏ ਹੋ। ਭਾਈ ਭਿਖਾਰੀ ਦੀ ਕਿੱਡੀ ਬੜੀ ਅਵਸਥਾ ਸੀ, ਗ੍ਰਸਥ ਵਿੱਚੇ ਹੀ ਰਹਿੰਦਾ ਸੀ। ਹੋਰ ਅਨੇਕਾਂ ਗੁਰਸਿੱਖ ਸੀ, ਭਾਈ ਪਾਰੋ ਦੀ ਕਿੱਡੀ ਬੜੀ ਅਵਸਥਾ ਸੀ, ਗੁਰਸਿੱਖ ਸੀ, ਗ੍ਰਸਥ ਵਿੱਚ ਰਹਿੰਦਾ ਸੀ। ਗੁਰੂ ਤੀਸਰੇ ਪਾਤਸ਼ਾਹ ਨੂੰ ਮਿਲਣ ਜਾਂਦਾ, ਨਵਾਬ ਦੇਖਦਾ ਬਈ ਦਰਿਆ ਚੜਿਆ ਹੋਇਆ ਬਿਆਸਾ ਫਲੱਡ ਹੈ, ਛਾਲਾ ਮਾਰਦਾ ਕੰਢਿਆਂ ਦੇ ਉੱਤੇ ਦੀ ਉੱਛਲ ਗਏ। ਪਰ ਆਨ ਹੋ ਗਿਆ ਕਿ ਗੁਰਸਿੱਖ ਦੇ ਘੋੜੇ ਦੇ ਜਿਹੜੇ ਪੌੜ ਨੇ ਉਹਨਾਂ ਨਾਲ ਪਾਣੀ ਉਹ ਨਹੀਂ ਛੋਇਆ, ਪਾਣੀ ਲੱਗਿਆ ਹੀ ਨਹੀਂ, ਨਾ ਕੁਦਰਤੀ ਸ਼ਕਤੀਆਂ ਸੇਵਾ ਕਰਦੀਆਂ ਨੇ ਆ ਕੇ। ਸੋ ਕਿੱਡੇ ਬੜੇ ਬ੍ਰਹਮ ਗਿਆਨੀ ਹੋਏ ਕਿ ਗੁਰੂ ਤੀਸਰੇ ਪਾਤਸ਼ਾਹ ਨੇ ਕਿਹਾ ਕਿ ਭਾਈ ਪਾਰੋ ਗੁਰਿਆਈ ਦੇ ਤੂੰ ਵੀ ਫਿੱਟ ਹੈ, ਪਰ ਅਸੀਂ ਗੁਰੂ ਰਾਮਦਾਸ ਨੂੰ ਦੇਣੀ ਹੈ। ਸੋ ਐਡੇ ਬੜੇ ਬੜੇ ਗੁਰਸਿੱਖ ਪ੍ਰਾਪਤੀਆਂ ਹੋਈਆਂ ਨੇ ਗੁਰੂ ਦੀ ਸੇਵਾ ਕਰਕੇ, ਗ੍ਰਿਸ਼ਤ ਚ ਰਹਿ ਕੇ। ਪਰ ਇਹ ਹੈ ਵੀ ਗੁਰੂ ਦੀ ਬਾਣੀ ਦੇ ਉੱਤੇ ਅਮਲ ਕਰੋ, ਮਨ ਨੂੰ ਵੇਚੋ, ਮਨ ਨੂੰ ਵੇਚ ਕੇ ਗੁਰੂ ਨੂੰ ਸਮਰਪਣ ਕਰਕੇ ਉਹਦੀ ਆਗਿਆ ਚ ਚੱਲੋ, ਫਿਰ ਇੱਥੇ ਵੀ ਅਸੀਂ ਸੁਖੀ ਤੇ ਦਰਗਾਹ ਵੀ। ਸੋ ਬੇਨਤੀ ਹੈ ਆਪਦੇ ਚਰਨਾਂ ਚ। ਇਹ ਹੈ ਕਿ ਜੋ ਮੈਗਜ਼ੀਨ ਹੈ ਕੱਢਿਆ ਸੀ, ਬੜੀਆਂ ਕਾਪੀਆਂ ਇਹਦੀਆਂ ਬਣ ਗਈਆਂ, ਬਹੁਤ ਦੂਰ ਤੱਕ ਫੈਲ ਗਿਆ। ਬਹੁਤ ਸਾਰੇ ਪ੍ਰੇਮੀਆਂ ਨੇ ਤਾਂ ਜਿਨ੍ਹਾਂ ਨੇ ਲਏ ਸੀ ਉਹਨਾਂ ਨੇ ਹਿਸਾਬ ਕਿਤਾਬ ਦੇ ਤੇ, ਜਮ੍ਹਾਂ ਕਰਾ ਤੇ ਪੈਸੇ ਵੀ। ਲੇਕਿਨ ਅਜੇ ਵੀ ਬਹੁਤ ਸਾਰੀਆਂ ਕੋਈ 46 ਦੇ ਕਰੀਬ ਕਾਪੀਆਂ ਜਿਹੜੀਆਂ ਨੇ ਉਹ ਪ੍ਰੇਮੀਆਂ ਦੇ ਕੋਲ ਲਿਸਟਾਂ ਬਣੀਆਂ ਹੋਈਆਂ ਨੇ। ਇੱਥੇ ਲਿਖਣਗੇ ਥੋੜ੍ਹੀ ਦੀਵਾਨ ਦੀ ਸਮਾਪਤੀ ਤੋਂ ਬਾਅਦ, ਜਿਨ੍ਹਾਂ ਦੇ ਕੋਲ ਹੈ ਹਿਸਾਬ ਕਿਤਾਬ ਉਹ ਸਾਰੇ ਪੈਸੇ ਇਹਨਾਂ ਕੋਲ ਜਮ੍ਹਾਂ ਕਰਾ ਦਿਓ, ਅਤੇ ਅਗਲਾ ਮੈਗਜ਼ੀਨ ਨਿਕਲਣ ਵਾਲਾ ਹੀ ਹੈ, 5-7 ਦਿਨਾਂ 'ਚ ਤੁਹਾਡੇ ਹੱਥਾਂ 'ਚ ਆ ਜਾਣਾ, ਜਿਹਦੇ ਵਿੱਚ ਇਸ ਨਾਲੋਂ ਹੋਰ ਚੰਗਾ ਬਣਾਇਆ, ਉਸ ਤੋਂ ਅਗਲੇ ਦੇ ਵਿੱਚ ਇਹ ਤੋਂ ਵੀ ਚੰਗਾ ਹੋਏਗਾ। 3-4 ਮਹੀਨਿਆਂ ਦੇ ਵਿੱਚ ਇਹ ਚੰਗਾ ਸੈਟਿੰਗ 'ਤੇ ਹੋ ਕੇ ਚੱਲ ਪਏਗਾ। ਸੋ ਇਹ ਸਾਰੇ ਪ੍ਰੇਮੀ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਨੇ। ਵੱਡੀ ਬਾਤ ਇਹ ਹੈ ਕਿ ਇਸ ਨੂੰ ਜਿੰਨਾ ਅਸੀਂ ਫੈਲਾ ਦਈਏ ਓਨਾ ਹੀ ਠੀਕ ਹੈ, ਪ੍ਰੋਫਿਟ ਨਹੀਂ ਹੈ ਇਹਦੇ 'ਚ ਕੋਈ ਵੀ, ਬਰਾਬਰ ਰਹਿ ਜੇ ਤਾਂ ਵੀ ਚੰਗਾ, ਜੇ ਥੋੜ੍ਹਾ ਜਿਹਾ ਵੀ ਘਾਟਾ ਪੈ ਜੇ ਕੋਈ ਗੱਲ ਨਹੀਂ ਹੈ, ਸੇਵਾ ਹੀ ਕਰਨੀ ਹੈ, ਤੁਹਾਡੇ ਹੀ ਪੈਸੇ ਤੁਹਾਨੂੰ ਇਹ ਦੇ ਦਿੰਦੇ। ਸੋ ਇਸ ਕਰਕੇ ਇੱਕ ਤਾਂ ਹੈ ਕਿ ਇਹਦੇ ਪੱਕੇ ਗਾਹਕ ਬਣਾਓ ਜਿੰਨੇ ਬਣ ਸਕਦੇ, ਤਾਂ ਕਿ ਇੱਥੇ ਪਤਾ ਲੱਗੇ ਉਨੀ ਸਫਾਈ ਹੋ ਜਾਵੇ। ਅੱਗੇ ਮੈਨੂੰ ਟੈਲੀਫੋਨ ਆਇਆ ਸੀ, ਉਹ ਕਹਿੰਦੇ ਅਸੀਂ ਐਸਾ ਪ੍ਰਬੰਧ ਕਰ ਰਹੇ ਹਾਂ, ਅਮਰੀਕਾ ਵਾਲੇ ਕਹਿੰਦੇ ਵੀ ਤੁਸੀਂ ਸਾਨੂੰ ਮਾਸਟਰ ਕਾਪੀ ਭੇਜ ਦਿਆ ਕਰੋ, ਅਸੀਂ ਇੱਥੇ ਪ੍ਰਿੰਟ ਕਢਾ ਲਿਆ ਕਰਾਂਗੇ, ਇੱਥੋਂ ਅਸੀਂ ਨਵੇਂ ਤਰੀਕੇ ਨਵੇਂ ਸਿਰੇ 'ਤੇ ਫੇਰ ਇੱਥੇ ਅਸੀਂ ਪੰਜਾਬੀਆਂ 'ਚ ਚਲਾ ਦਾਂਗੇ, ਅਤੇ ਅਸੀਂ ਇਹਦੀ ਇੰਗਲਿਸ਼ ਵੀ ਬਣਾ ਲਾਂਗੇ, ਇੰਗਲਿਸ਼ ਵਿੱਚ ਵੀ ਚੱਲ ਜਾਏਗਾ। ਬੜਾ ਸਹਿਯੋਗ ਦੇਣ ਨੂੰ ਤਿਆਰ ਹੋਏ ਨੇ ਪ੍ਰੇਮੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਐਂ ਕਰੋ, ਇੱਥੇ ਇੰਟਰਨੈਸ਼ਨਲ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਜਿਹੜਾ ਹੈ ਨਾ, ਇੰਟਰਨੈਸ਼ਨਲ ਰੂਹਾਨੀ ਮਿਸ਼ਨ ਬਣਾ ਲਓ ਤੁਸੀਂ, ਉਹ ਰਜਿਸਟਰਡ ਕਰਾ ਲਓ, ਤੁਹਾਡੇ ਜਿਹੜੇ ਪੈਸੇ ਨੇ ਇਨਕਮ ਟੈਕਸ ਵੀ ਤੁਹਾਡੇ 'ਤੇ ਨਹੀਂ ਲੱਗੇਗਾ, ਤੁਸੀਂ ਇੱਥੇ ਪ੍ਰਚਾਰ ਕਰੋ, ਫਿਲਮਾਂ ਦਾ ਕਰੋ, ਪੁਸਤਕਾਂ ਅਸੀਂ ਛਾਪ ਦੇਣੀ ਹੈ, ਸਹਿਜ ਹੀ ਹੈ 20-25 ਥੋੜ੍ਹੇ ਦਿਨਾਂ 'ਚ ਬਣ ਜਾਣੀ, ਮੈਗਜ਼ੀਨ ਵੀ ਆ ਜਾਣਾ, ਅਤੇ ਸਹੀ ਤਰੀਕੇ ਦੇ ਨਾਲ ਜਿਹੜਾ ਗੁਰਸਿੱਖੀ ਦਾ ਸਿਧਾਂਤ ਹੈ ਉਸਦਾ ਆਪਾਂ ਪ੍ਰਚਾਰ ਕਰੀਏ ਇਕੱਠੇ ਹੋ ਕੇ, ਅਤੇ ਫਿਰ ਕੁਛ ਥੋੜ੍ਹਾ ਜਿਹਾ ਚਾਨਣਾ ਪਵੇ ਸੰਸਾਰ ਦੇ ਉੱਤੇ। ਸੋ ਉਹਨਾਂ ਦਾ ਕੰਮ ਹੈ, ਉਹ ਤਿਆਰ ਨੇ ਇਸ ਗੱਲ ਦੇ, ਹੁਣ ਉਹ ਫਿਲਮਾਂ ਦਿੰਦੇ ਨੇ। ਅੱਗੇ ਇੱਕ ਮੈਨੂੰ ਪ੍ਰੇਮੀ ਨੇ ਲੋਸ ਏਂਜਲਸ ਤੋਂ ਕਰਿਆ ਟੈਲੀਫੋਨ, ਕਹਿੰਦਾ ਬਾਬਾ ਜੀ ਮੈਂ ਗੱਲ ਕਰ ਸਕਦਾ, ਕਹਿੰਦਾ ਮੇਰਾ ਨਾਮ ਗੁਰਦਿਆਲ ਸਿੰਘ ਹੈ, ਮੈਂ ਇੰਗਲੈਂਡ 'ਚ ਰਿਹਾ ਕਰਦਾ, ਕਹਿੰਦਾ ਮੈਂ ਹਰ ਪੂਰੀਆਂ ਸੰਤਾਂ ਦੀ ਸੰਗਤ ਕਰੀ ਹੈ, ਰਾੜੇ ਵਾਲੇ ਮਹਾਂਪੁਰਸ਼ਾਂ ਦੇ ਮੈਂ ਦੀਵਾਨ ਉੱਥੇ ਸੁਣੇ, ਕਹਿੰਦਾ ਤੁਹਾਡੀ ਫਿਲਮ ਆ ਗਈ ਫਿਰਦੀ ਕਿਤੇ ਮੇਰੇ ਕਹਿੰਦਾ ਪੈਰ ਨਾ ਧਰਤੀ ਦੇ ਲੱਗਣ, ਕਿ ਮੈਂ ਇੰਨੇ ਸਾਲ ਬਾਅਦ ਮਹਾਰਾਜ ਦੇ ਬਚਨ ਫੇਰ ਸੁਣ ਲਏ, ਮੇਰਾ ਜੀ ਕਰਦਾ, ਕਹਿੰਦਾ ਮੈਂ ਕਾਲਾ ਪਿਆ ਅੰਦਰ, ਕੋਈ ਐਸੀ ਐਕਸਾਈਟਮੈਂਟ ਹੋ ਗਈ ਹੈ, ਅਤੇ ਮੈਂ ਸੋਚਦਾ ਵੀ ਮੈਂ ਟਿਕਟ ਲੈ ਕੇ ਛੇਜ ਦੀ ਕੇ ਤੁਹਾਡੇ ਕੋਲ ਆ ਜਾਵਾਂ, ਮੈਂ ਨਾ ਆਇਆ ਨਾ ਕਰੀ, ਫਿਲਮਾਂ ਬਚਨ ਇਹ ਹੁੰਦੇ ਨੇ, ਸਰੀਰ ਨਹੀਂ ਹੋਇਆ ਕਰਦਾ, ਤੂੰ ਬਚਨ ਸੁਣ, ਬਚਨ ਸੁਣ ਕੇ ਕਮਾਈ ਕਰ, ਉਹਨਾਂ ਦੇਖ ਜਿਹੜਾ ਕੁਛ ਰਾਹ ਦੱਸਦੇ ਨੇ ਉਸ ਤਰ੍ਹਾਂ। ਸੋ ਇਹ ਸਾਰੀ ਦੁਨੀਆ ਦੇ ਅੰਦਰ ਘੁੰਮਦੀਆਂ ਫਿਰਦੀਆਂ ਨੇ। ਗੁਰੂ ਸਾਹਿਬ ਨੇ ਹੁਣ ਬਹੁਤ ਸਾਰੇ ਪ੍ਰੇਮੀ ਹੋ ਕਰਤੇ, ਮੈਨੂੰ ਅੱਜ ਇੱਕ ਹੋਰ ਟੈਲੀਫੋਨ ਆਇਆ, ਉਹ ਕਹਿੰਦੇ ਬਾਬਾ ਜੀ ਅਸੀਂ 100 ਸਿੰਘ ਤਿਆਰ ਹੋ ਗਏ ਪ੍ਰਚਾਰ ਕਰਨ, ਅਸੀਂ ਚਾਹੁੰਦੇ ਹਾਂ ਵੀ ਅਸੀਂ ਤਕੜੇ ਹੋ ਕੇ ਇੱਥੇ ਪ੍ਰਚਾਰ ਕਰੀਏ। ਅਤੇ ਇੱਕ ਸਿੰਘ ਦੀ ਆਇਆ ਮੈਨੂੰ, ਕਹਿੰਦਾ ਕਹਿਣ ਲੱਗਿਆ ਵੀ ਏਸ਼ੀਆ TV ਜਿਹੜੀ ਹੈ ਸਾਰੇ ਅਮਰੀਕਾ 'ਚ ਦੇਖੀ ਜਾਂਦੀ ਹੈ, ਅਸੀਂ ਇਹਦੇ ਵਿੱਚੋਂ ਅੰਸ਼ ਕੱਢ ਲਏ ਤੁਹਾਡੀਆਂ ਫਿਲਮਾਂ 'ਚ, ਉਹ 5-5 ਮਿੰਟ ਦੇ ਅਸੀਂ ਬਣਾ ਦਿੱਤੇ, ਉਹ 5-5 ਮਿੰਟ ਦੇ ਰੋਜ਼ ਏਸ਼ੀਆ TV 'ਤੇ ਆਉਂਦੇ ਨੇ, ਅਤੇ ਸਵੇਰ ਵੇਲੇ ਬੜੇ ਹੀ ਪਿਆਰ ਨਾਲ ਕਹਿੰਦੇ ਅਸੀਂ ਸੁਣਦੇ ਹਾਂ ਫਿਰ ਕੰਮਾਂ ਨੂੰ ਜਾਂਦੇ ਹਾਂ। ਸੋ ਇਹ ਕੁਦਰਤੀ ਮਹਾਰਾਜ ਨੇ ਐਸਾ ਕੋਈ ਸਮਾਂ ਬਣਾ ਦਿੱਤੇ ਹਾਲਾਤ ਜਿਹਦੇ ਨਾਲ ਆਟੋਮੈਟਿਕਲੀ ਬਗੈਰ ਫੁਰਨੇ ਅਤੇ ਸਾਰੇ ਸੰਸਾਰ ਦੇ ਵਿੱਚ ਹੋ ਰਹੀ ਹੈ ਗੱਲ। ਸੋ ਇਹ ਜਿਹੜਾ ਮੈਗਜ਼ੀਨ ਹੈ ਇਹ ਪ੍ਰੇਮੀ ਮਿਹਨਤਾਂ ਕਰ ਰਹੇ ਨੇ, ਬੜੀ ਮਿਹਨਤ ਕਰਦੇ ਨੇ, ਰਾਤਾਂ ਜਾਗਦੇ ਨੇ ਤਾਂ ਜਾ ਕੇ ਕਿਤੇ ਨਿਕਲਦਾ, ਤੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਮੈਂ ਜੇ ਤਾਂ ਕੱਢ ਸਕਦੇ ਹੋ ਕੋਈ ਛੋਟੀ ਜਿਹੀ ਗੱਲ ਨਹੀਂ, ਇਹ ਬਹੁਤ ਵੱਡੀ ਬਾਤ ਹੈ। ਹਜ਼ਾਰਾਂ ਹੀ ਪ੍ਰੇਮੀਆਂ ਦੇ ਨਾਲ ਡੀਲ ਕਰਨਾ ਪੈਣਾ, ਜੇ ਤਾਂ ਕੱਢ ਸਕਦੇ ਹੋ ਤਾਂ ਹੈ, ਦੂਜਾ ਤਾਂ ਮੈਂ ਇਨਫਿਨਿਟਰੀ ਦਾ ਨਹੀਂ ਕੱਢਣਾ ਚਾਹੁੰਦਾ, ਉਹ ਤਾਂ ਬਥੇਰੀਆਂ ਕਿਤਾਬਾਂ ਮਿਲਦੀਆਂ। ਹਾਂ, ਕੋਈ ਪ੍ਰੇਰਨਾ ਦੀ ਬਾਤ ਜਿਹਦਾ ਨਾਮ ਜਪਣ ਲੱਗੇ, ਜਿਹਦੇ ਨਾਲ ਮਨ ਦੇ ਜਿਹੜੇ ਸ਼ੰਕੇ ਨੇ ਨਿਬੇਤੋਂ, ਉਹ ਪ੍ਰੋਫੈਸਰਾਂ ਦੇ ਵੱਜਦੀਆਂ ਤਾਂ ਨਹੀਂ ਬਾਤਾਂ ਹੁੰਦੀਆਂ। ਪ੍ਰੋਫੈਸਰਾਂ ਦਾ ਤਾਂ ਸਾਡੇ ਕੋਲ ਕੱਲ ਪਰਸੋਂ ਆਇਆ ਸੀ ਮੇਰੇ ਕੋਲ ਇੱਕ ਲੇਖ, ਡਾਕਟਰ ਆਪਣੇ ਸ਼ਮਸ਼ੇਰ ਸਿੰਘ ਕਹਿੰਦੇ ਬਹੁਤ ਵਧੀਆ ਲਿਖਣ ਵਾਲਾ। ਜਦ ਮੈਂ ਉਹ ਪੜ੍ਹਿਆ, ਪਹਿਲਾਂ ਮੈਂ ਉਹਨੂੰ ਕਰੈਕਟ ਕਰਨ ਲੱਗਿਆ, ਜਦ ਮੈਂ ਦੇਖਿਆ ਵੀ ਇਹਨੂੰ ਕਰੈਕਟ ਕੀ ਕਰਨਾ, ਉਹ ਮੈਂ ਲਿਖਤਾ ਵੀ ਇਹ ਨਹੀਂ ਛਾਪਣਾ। ਉਹਦੇ 'ਚ ਕੀ ਸੀ, ਗੁਰੂ ਪੰਜਵੇਂ ਪਾਤਸ਼ਾਹ ਦੀ ਨਿਮਰਤਾ ਸਹਿਣਸ਼ੀਲਤਾ 'ਤੇ ਬੋਲਣ ਲੱਗ। ਉਹ ਜਿਹੜੇ ਸ਼ਬਦ ਆਉਂਦੇ ਨੇ ਵੀ ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਕਹਿੰਦਾ ਗੁਰੂ ਮਹਾਰਾਜ ਆਪਣੇ ਆਪ ਨੂੰ ਪਾਪੀ ਸਮਝਦੇ ਸੀ, ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਸੀ, ਆਪਣੇ ਆਪ ਨੂੰ ਉਲਪੱਗ ਸਮਝਦੇ ਸੀ। ਜਦ ਮੈਂ ਪੰਜ ਸੱਤ ਲਾਈਨਾਂ ਪੜ੍ਹੀਆਂ, ਮੈਂ ਕਿਹਾ ਫਿਰ ਆਹ ਤਾਂ ਗੱਲ ਤੇ ਹੋ ਜੂ, ਸਾਡਾ ਤਾਂ ਨੇਚਾ ਹੀ ਲਾ ਦੇਣਾ ਇਹ ਪ੍ਰੇਮੀ ਨੇ। ਅਸੀਂ ਤਾਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਅਤੇ ਪਰਮੇਸ਼ੁਰ ਦੇ ਵਿੱਚ ਕੋਈ ਵੀ ਭੇਦ ਨਹੀਂ। ਸਮੁੰਦ ਬਰੋਲ ਸਰੀਰ ਆਪ ਦੇਖਿਆ, ਇੱਕ ਬਸਤਾ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਇਹਨੇ ਤਾਂ ਗੁਰੂ ਨੂੰ ਬੜਾ ਛੋਟਾ ਜਿਹਾ ਮਨੁੱਖ ਬਣਾ ਦਿੱਤਾ। ਮੈਂ ਕਿਹਾ ਭਾਈ ਇਹੋ ਜਿਹੇ ਨਹੀਂ ਅਸੀਂ ਛਾਪਣੇ, ਹੁਣ ਇਹ ਵਿਦਵਾਨ ਮੰਨੀ ਜਾਓ ਤੁਸੀਂ ਸਾਰੇ ਵਿਦਵਾਨ, ਪਰ ਸਾਡੀ ਨਿਗਾਹ 'ਚ ਤਾਂ ਇਹ ਵਿਦਵਾਨ ਨਹੀਂ, ਇਹ ਤਾਂ ਗੁਰੂ ਮਹਾਰਾਜ ਨੇ ਸਾਨੂੰ ਜਾਚ ਦੱਸੀ ਹੈ ਵੀ ਪਿਆਰਿਓ ਡਰੋ ਨਾ, ਜੇ ਤੁਹਾਡੇ ਪਾਪ ਵੀ ਹੋ ਗਏ, ਭੁੱਲਾਂ ਵੀ ਹੋ ਗਈਆਂ, ਤਾਂ ਤੁਸੀਂ ਗੁਰੂ ਅਕਾਲ ਪੁਰਖ ਦੇ ਅੱਗੇ ਇਸ ਤਰ੍ਹਾਂ ਦੀ ਭਾਵਨਾ ਧਾਰ ਕੇ ਤੁਸੀਂ ਉਹਨਾਂ ਕੋਲ ਆਪਣੇ ਹਿਰਦੇ ਦੀ ਵੇਦਨ ਬਚਾਓ। ਮੈਂ ਕਿਹਾ ਉਹ ਥੋੜ੍ਹਾ ਜਿਹਾ ਵੀ ਗੁਰੂ ਸਾਹਿਬ ਸੀਗੇ ਅਤੀਤ, ਐਸੀਆਂ ਬਾਤਾਂ ਨਹੀਂ ਹੈ। ਸੋ ਇਹਨਾਂ ਗੱਲਾਂ ਤੋਂ ਸਾਵਧਾਨ ਹੋ ਕੇ ਅਸੀਂ ਜਿਹੜਾ ਹੈ ਕਰਮ ਉਪਾਸ਼ਨਾ ਗਿਆਨ ਵਿਗਿਆਨ ਇਹਦੇ ਹਿਸਾਬ ਨਾਲ ਇਹ ਮੈਗਜ਼ੀਨ ਨਿਕਲੇਗਾ, ਸਾਰਿਆਂ ਨੂੰ ਕਾਫੀ ਫਾਇਦਾ ਹੋਏਗਾ। ਵਿਚਾਰ ਕੇ ਪੜ੍ਹਨ ਵਾਲਿਆਂ ਨੂੰ ਵਿਚਾਰ ਕੇ ਪੜ੍ਹੋ, ਅਤੇ ਦੀਵਾਨਾਂ ਨਾਲੋਂ ਵੀ ਵਧੀਆ ਆਨੰਦ ਆਏ। ਸੋ ਇਹਦੇ ਵਾਸਤੇ ਹੈ ਕਿ ਪਹਿਲਾਂ ਜਿਹੜਾ ਹੈ ਜਿੰਨਿਆਂ ਦੇ ਕੋਲ ਉਹ ਸਾਰੇ ਜਮ੍ਹਾਂ ਕਰਾ ਦਿਓ, ਅਤੇ ਅੱਗੇ ਵਾਸਤੇ ਪੱਕੇ ਨਾਂ ਲਿਖਾ ਦਿਓ ਸਾਡੀਆਂ ਲਿਸਟਾਂ ਦੇ ਅੰਦਰ, ਉਨੇ ਉਨੇ ਅਸੀਂ ਦੇ ਦਿਆ ਕਰਾਂਗੇ, ਉਨੇ ਉਨੇ ਤੁਸੀਂ ਗਾਹਾਂ ਦੇ ਦਿਆ ਕਰੋ। ਮਹੀਨੇ ਬਾਅਦ ਹਿਸਾਬ ਕਰ ਲਿਆ, ਫਿਰ ਇਹ ਬੜਾ ਸੋਹਣਾ ਸਿਸਟਮ ਚੱਲਦਾ ਰਹੇਗਾ, ਹੌਲੀ ਹੌਲੀ ਇਹਦਾ ਪ੍ਰਸਾਰ ਵੱਧ ਜਾਏਗਾ। ਸੋ ਇਹਦੇ ਨਾਲ ਫਿਰ ਮੈਸੇਜ ਕੋਈ ਕਨਵੇ ਹੋਣ ਲੱਗ ਜਾਏਗਾ। ਬਾਕੀ ਹੈ ਵੀ ਆਹ ਪੁਸਤਕਾਂ, ਤੀਸਰੀ ਪੁਸਤਕ ਆ ਗਈ ਹੈ ਬਾਹਰ, ਉਹ ਹੈ ਕਿ ਕੂੜਾ ਟੁੱਟਾ ਪਾ। ਅੱਜ ਇੱਕ ਪ੍ਰੇਮੀ ਦੱਸਣ ਲੱਗਿਆ, ਨਾ ਉਹਨੂੰ ਨਾ ਆ ਵੀ ਵਿਚਾਰੇ ਨੂੰ, ਨਾ ਉਹ ਦੱਸ ਸਕਿਆ ਵੀ ਇਹ ਕਿਤਾਬ ਕੀ ਹੈ, ਕਿਉਂਕਿ ਪੜ੍ਹਦੇ ਨਹੀਂ ਹੈ। ਅਸੀਂ ਗਏ ਤਾਂ ਕਹਿੰਦੇ ਹਮੇ ਦੀ ਗੱਲ ਕਰੀ ਹੋਈ ਯਾਦ। ਸੋ ਇਹ ਚੀਜ਼ਾਂ ਧਿਆਨ ਨਾਲ ਜਦ ਪੜੋਂਗੇ ਫਿਰ ਗੱਲਬਾਤ ਚੱਲੇਗੀ। ਸੋ ਸਮਝ ਸੋਚ ਕੇ ਪੜੋ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ। ਸਿਖਾਲੀਆਂ ਘਰਾਂ ਵਿੱਚ ਰੱਖੋ, ਤੁਰੇ ਜਾਂਦੇ ਗੱਡੀ 'ਚ ਪੜ੍ਹ ਲਓ, ਮਹਿਮਾਨ ਗਏ ਹੋਏ ਉੱਥੇ ਪੜ੍ਹ ਲਓ, ਟ੍ਰੇਨ 'ਚ ਜਾਂਦੇ ਉੱਥੇ ਪੜ੍ਹ ਲਓ। ਸੋ ਇਹ ਸਤਸੰਗ ਦਾ ਫੈਲਾਵਾ ਹੋ ਜਾਏਗਾ। ਸੋ ਬੀਬੀਆਂ ਖੜੀਆਂ ਨੇ, ਬੜੀਆਂ ਮਿਹਨਤ ਕਰਦੀਆਂ ਵਿਚਾਰੀਆਂ, ਇਹਨਾਂ ਤੋਂ ਤੁਸੀਂ ਹੌਲੀ ਹੌਲੀ ਭੀੜ ਨਾ ਕਰਿਓ, ਆਹਿਸਤਾ ਆਹਿਸਤਾ ਮੈਗਜ਼ੀਨ ਵੀ ਲੈ ਲਿਓ, ਪੁਸਤਕਾਂ ਵੀ ਲੈ ਲਿਓ, ਅਤੇ ਆਪਣੇ ਨਾਂ ਜ਼ਰੂਰ ਲਿਖਾਓ ਇੱਥੇ। ਭਾਈ ਗੁਰਮੁਖ ਸਿੰਘ ਹੋਣੀ, ਬੀਬੀ ਦਵਿੰਦਰ, ਅਤੇ ਗੁਰਮੁਖ ਆਪਣੇ ਗੁਰਦੇਵ ਸਿੰਘ ਹੋਣੀ, ਅਤੇ ਹੋਰ ਪ੍ਰੇਮੀ ਪੰਜ ਸੱਤ ਇਹਨਾਂ ਦੇ ਨਾਲ ਲੱਗ ਕੇ ਇਹ ਪਿਛਲਾ ਹਿਸਾਬ ਕਿਤਾਬ ਲਿਖ ਲੈਣਗੇ, ਅਤੇ ਅੱਗੇ ਵਾਸਤੇ ਤੁਸੀਂ ਇਹਨਾਂ ਨੂੰ ਜਿਵੇਂ ਵੀ ਸੇਵਾ ਕਰਨੀ ਚਾਹੁੰਦੇ ਹੋ ਇਹਨਾਂ ਕੋਲ ਲਿਖਾ ਦਿਓ। ਸੋ ਇਹਦੇ ਨਾਲ ਆਪਾਂ ਰਲ ਮਿਲ ਕੇ ਗਾਹਾਂ ਤੋਰਾਂਗੇ ਇਸ ਨੂੰ। ਹੁਣ ਸਾਰੇ ਪ੍ਰੇਮੀ ਦੇਗ ਆਈ ਹੈ, ਚੱਕ ਲਿਆ ਗੁਰੂ ਨੇ ਇਹਨਾਂ 'ਤੇ ਕਿਰਪਾ ਕਰੀ ਹੈ ਮਾਂ। ਸੋ ਉਹਨਾਂ ਵੱਲੋਂ ਦੇਗ ਆਈ ਹੈ, ਅਤੇ ਦੂਜਾ ਇੱਕ ਅਰਦਾਸ ਕਰਨੀ ਹੈ। ਮੈਨੂੰ ਆਹ ਚਿੱਠੀ ਆਈ ਹੈ ਇੱਥੋਂ ਅਮਰੀਕਾ ਤੋਂ, ਉਹ ਕਹਿੰਦੇ ਵੀ ਸਾਡਾ ਭਤੀਜਾ ਜਿਹੜਾ ਹੈ ਉਹ ਘਰ ਨਹੀਂ ਮੁੜਿਆ, ਗੁੱਸੇ ਹੋ ਕੇ ਚਲੇ ਗਿਆ, ਰਜਿੰਦਰ ਸਿੰਘ ਆ ਉਹਦਾ ਨਾਂ, ਪਿਛਲੇ ਹਫ਼ਤੇ ਵੀ ਕੀਤੀ ਸੀ। ਉਹਨੇ ਬੇਨਤੀ ਉਹ ਕਰੀ ਹੈ ਵੀ ਕਿਰਪਾ ਕਰਕੇ ਮੇਰੀ ਚਿੱਠੀ ਸੰਗਤ ਸੁਣਾ ਦਿਓ, ਅਤੇ ਸੰਗਤ ਇੱਕ ਮਨ ਹੋ ਕੇ ਅਰਦਾਸ ਕਰ ਦੇਵੇ, ਅਤੇ ਸਾਨੂੰ ਜਿਹੜੀ ਪਰੇਸ਼ਾਨੀ ਹੈ ਇਹ ਪਰੇਸ਼ਾਨੀ ਦੂਰ ਹੋ ਜਾਵੇ। ਸੋ ਅਰਦਾਸ ਕਰਨ ਵਾਲਾ ਪ੍ਰੇਮੀ ਇਹ ਵੀ ਧਿਆਨ ਵਿੱਚ ਰੱਖੇ। ਸੋ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਮਾਂ ਪਵਿੱਤਰ ਕਰ ਲਓ।